जुगो जुग अटल श्री गुरु ग्रंथ साहिब महाराज जी की मिठी ते निघी गोद विच जुड़ बैठी गुरु रूप शाह संगत जी, वाहिगुरु जी का खालसा, वाहिगुरु जी की फतेह। गुरमुख प्यारे बाऊ जी होर दियां आत्मक लेखनिया, गुरबाणी विचार दे ए लेख। साडा अज दा विशा है जी, सो किछ कर जित मैल ना लागे। लेख नंबर 37 भाग तीसरा। आओ बड़े प्यार नाल सरवण करिए। अकाल पुरख की जोत ही सच है, उदा नाम रूपी आत्म प्रकाश ही निरोल अते निर्मल है। त्रैगुणी माइकी मंडल अंदर माया दे अनेक सुरूप हन, जो बिनसनहार बदलवें हनेर भरम अते कूड़ हन। इसलिए इस सारी दृष्ट अते अदृष्ट माइकी मंडल दी रचना की है? चलायमान है, झूठी है, मैली है। जिस तरह रोशनी दी अनहोंद नू हनेरा कहा जाता है, उसे तरह आत्म प्रकाश अथवा नाम शब्द दी अनहोंद इदी गैर हाजरी विच ही माया दा परम पुलावा प्रतीत हुंदा है, जिस विच इस ब्रह्मंड दी प्रकृति ते प्रवृत्ति हो रही है। दूजे लफ्जां विच नाम दा प्रकाश कहंदे एही सच ते निर्मल है, नाम दा प्रकाश, अते नाम दी अनहोंद ए माया दा हनेर जा मैल है। हर बिन सब किछ मैला संतो, क्या हो पूज चढ़ाई। संसार दी रचना अकाल पुरख दे कवाओ जा ख्याल द्वारा होई है, अते ख्यालां द्वारा ही इसकी प्रकृति ते प्रवृत्ति चल रही है। हाँ जी, संसार दी जो प्रवृत्ति प्रकृति चल रही है, किवें चल रही है? ख्यालां द्वारा। किता पसाओ एको कवाओ, तिस्ते होए लख दरियाओ। उदाहरण देके समझांदे हन, कहंदे लड़ाई वेले चार चुफेरे हनेरा करना पैंदा है, ब्लैकआउट करना पैंदा है, ताकि दुश्मन रोशनी देख के हमला ना कर सके। ऐसे हनेरे विच असी मकान अंदर निम्मी जी रोशनी करदे हां, दरवाजे ते खिड़कियां बंद कर देंदे हां, शीशियां उत्ते काला कागज जां मोटा पर्दा ला देंदे हां, ताकि अंदरली रोशनी बाहर ना दिस सके। इसे तरह साडे अंतरात्मे जोत दा निर्मल प्रकाश सदा हो रहा है, पर असी अपने मन दे शीशियां उत्ते कहिंदे गंदे ख्यालां। हाँ जी, साढ़े मन दे शीशे उत्ते की लगा? गंदे ख्यालां जां मैला रंग जां भरम भुलावे दे मोटे पर्दे लाए हुए हन। इसे कारण आत्म जोत दी अंदरली रोशनी बार वल प्रकाशित नहीं हो सकती, ते असी भरम दे हनेरे ते अज्ञानता च ठोकरा खांदे दुखी हुंदे रहिंदे हां। सो इस उदाहरण तो स्पष्ट है कि माइकी भरम भुलावे दे हनेर जां अज्ञानता विच नीवियां रुचियां, नीवें ख्यालां अते कर्मां नाल ही साडे मन नूं मैल लगदी है। किवें लगदी है? नीवियां रुचियां, साडे नीवें ख्याल ते नीवें कर्म, इन्हां द्वारा साडे मन नूं मैल लगदी है। इस लई गुरु बाबे ने सानू उपदेश दिता है, सो किछ कर जित मैल ना लागे। इसका मतलब असी ओ ख्याल जां कर्म ना करिए जिस नाल साड़े मन नूं होर मैल लगे। हाँ जी, वह ख्याल भी ना करिए ते वह कर्म भी ना करिए जिस नाल साड़े मन नूं मैल लगे। पर जेकर गौ नाल अपने अंदर झाती मारीे तो पता लगेगा कि असी तो खिन खिन पल पल दिन स रात उही ख्याल जा कर्म करते हाँ जिस नाल साड़े मन की मैल होर वधदी जाती है। इसे कारण सारा संसार आत्मक जोत दी निर्मल रोशनी दी निग इदियां बरकतां तो वांझा रहिंदा है, दुखदाई जीवन बतीत करदा है। पलच पलच सगली मुई झूठे तंदे मोह। ज्यों ज्यों असी चानण तो दूर हुंदे जांदे हां, त्यों त्यों हनेरा वधदा जांदा है, रोशनी घटदी जांदी है। इदे ऐन उल्ट ज्यों ज्यों असी रोशनी दे नेड़े जांदे हां, त्यों त्यों हनेरा जां मन दी मैल कटदी जांदी है, ते रोशनी दे प्रकाश दे अंदर पहुंच के हनेरा जां मैल ए आप मुहारे अलोप हो जांदी है। इसे तरह ज्यों ज्यों साडी बिरती ਆਤਮ ਜੋਤ ਦੇ ਨਿਰਮਲ ਪ੍ਰਕਾਸ਼ ਅਥਵਾ ਨਾਮ ਤੋਂ ਦੁਰੇਡੇ ਜਾਂ ਭੁੱਲ ਚ ਜਾਂਦੀ ਹੈ। ਤਿਉਂ ਤਿਉਂ ਮਾਇਕੀ ਮੰਡਲ ਦੀ ਮੈਲ ਦਾ ਅਕਸ ਇਹ ਸਾਡੇ ਮਨ ਤੇ ਪੈਂਦਾ ਹੈ ਤੇ ਸਹਿਜੇ ਸਹਿਜੇ ਮਾਇਆ ਦੇ ਭਰਮ ਭੁਲਾਵੇ ਦੇ ਹਨੇਰੇ ਨਾਲ ਅਸੀਂ ਅਸ਼ਰਧਕ ਜਾਂ ਨਾਸਤਕ ਹੁੰਦੇ ਜਾਂਦੇ ਹਾਂ। ਪਰ ਦੂਜੇ ਪਾਸੇ ਜਿਉਂ ਜਿਉਂ ਅਸੀਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਹਾਂਜੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਨਾਮ ਸਿਮਰਨ ਸ਼ਬਦ ਸੁਰਤ ਦਾ ਅਭਿਆਸ ਕਰਦੇ ਹਾਂ ਤਾਂ ਆਤਮ ਪ੍ਰਕਾਸ਼ ਦਾ ਚਾਨਣ ਜਾਂ ਅਨੁਭਵੀ ਗਿਆਨ ਵਧਦਾ ਜਾਂਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਏ ਤਿਉਂ ਤਿਉਂ ਹਰ ਸਿਓ ਰੰਗ ਇਸ ਹਰ ਰੰਗ ਨਾਲ ਹਾਂਜੀ ਕਿਰਪਾ ਕਰੇ ਪਾਰ ਬ੍ਰਹਮ ਹੋਵੇ ਸਾਧੂ ਸੰਗ ਕਹਿੰਦੇ ਜਿਉਂ ਜਿਉਂ ਉਹ ਵਧਾਈਏ ਤਿਉਂ ਤਿਉਂ ਹਰ ਸਿਓ ਰੰਗ ਇਸ ਹਰ ਰੰਗ ਨਾਲ ਹੀ ਸਾਡੇ ਮਨ ਦੀ ਮੈਲ ਲੈ ਸਕਦੀ ਹੈ। ਭਰੀਏ ਮਤ ਪਾਪਾ ਕੈ ਸੰਗ ਉਹ ਧੁੱਪੈ ਨਾਵੇ ਕੈ ਰੰਗ ਇਹ ਨਾਵੇਂ ਕਾ ਰੰਗ ਹਾਂਜੀ ਇਹ ਨਾਵੇਂ ਕਾ ਰੰਗ ਕੀ ਕਹਿੰਦੇ ਇਹ ਨਾਵੇਂ ਕਾ ਰੰਗ ਜਾਂ ਸ਼ਰਧਾ ਭਾਵਨੀ ਦੀ ਪ੍ਰੇਮ ਸਵਪਨਾ ਸ਼ਰਧਾ ਭਾਵਨੀ ਦੀ ਪ੍ਰੇਮ ਸਵਪਨਾ ਇਹ ਗੁਰਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਗੁਰਮੁਖ ਪਿਆਰਿਆਂ ਸੰਤਾਂ ਅਤੇ ਮਹਾਂਪੁਰਖਾਂ ਦੀ ਸੰਗਤ ਉਹਨਾਂ ਦੀ ਸੇਵਾ ਅਤੇ ਛੋਹ ਨਾਲ ਪ੍ਰਾਪਤ ਹੋ ਸਕਦੀ ਹੈ। ਸਾਧ ਸੰਗਤ ਹੋਏ ਨਿਰਮਲਾ ਕਟੀਏ ਜਮ ਕੀ ਫਾਸ ਹਰ ਕੇ ਸੰਤ ਸੰਤ ਭਲ ਨੀਕੇ ਮਿਲ ਸੰਤ ਜਨਾ ਮਲ ਲਹੀਆ ਜਨਮ ਜਨਮ ਕੀ ਹੋਮੇ ਮਲ ਲਾਗੀ ਮਿਲ ਸੰਗਤ ਮਲ ਲਹਿ ਜਾਵੇ ਗੋ। ਹੁਣ ਸਾਡੇ ਨੀਵੀਆਂ ਰੁਚੀਆਂ ਅਤੇ ਗੰਦਲੇ ਖਿਆਲਾਂ ਵਾਲੇ ਲੋਕਾਂ ਨਾਲ ਹੀ ਅਕਸਰ ਵਾਹ ਪੈਂਦਾ ਹੈ ਜਿਨ੍ਹਾਂ ਦੀ ਕੁਸੰਗਤ ਨਾਲ ਅਸੀਂ ਮਸਾਲੇ ਲਾ ਕੇ ਹਾਂਜੀ ਅਸੀਂ ਕੀ ਕਰਦੇ ਹਾਂ ਉਹਨਾਂ ਦੀ ਕੁਸੰਗਤ ਨਾਲ ਮਸਾਲੇ ਲਾ ਲਾ ਕੇ ਈਰਖਾ ਦੁਐਤ ਵੈਰ ਵਿਰੋਧ ਚੁਗਲੀ ਨਿੰਦਿਆ ਦੀਆਂ ਗੱਲਾਂ ਕਰ ਕਰਕੇ ਆਪਣੇ ਪੁਰਾਣੇ ਰੋਸੇ ਗਿਲੇ ਅਤੇ ਘਿਰਨਾ ਦੀਆਂ ਗੰਢਾਂ ਖੋਲ ਕੇ ਇੱਕ ਦੂਜੇ ਨੂੰ ਸੁਣਾ ਕੇ ਆਪਣੀ ਇਕੱਠੀ ਕੀਤੀ ਹੋਈ ਗੰਦੀ ਹਵਾੜ ਕੱਢ ਕੇ ਮਨ ਹੌਲਾ ਕਰਦੇ ਹਾਂ ਇਸ 'ਚ ਬੜਾ ਸਵਾਦ ਮਾਣਦੇ ਹਾਂ। ਜਦੋਂ ਵੀ ਦੋ ਚਾਰ ਆਦਮੀ ਜਾਂ ਔਰਤਾਂ ਘਰਾਂ ਵਿੱਚ ਸਫ਼ਰ ਵਿੱਚ ਕਚਹਿਰੀਆਂ ਵਿੱਚ ਸਤਸੰਗ ਵਿੱਚ ਧਰਮ ਸਥਾਨਾਂ ਵਿੱਚ ਵਿਆਹ ਸ਼ਾਦੀਆਂ ਵਿੱਚ ਸੋਗ ਵਿੱਚ ਇਕੱਠੇ ਹੁੰਦੇ ਹਨ ਉੱਥੇ ਸਾਡਾ ਇਹੋ ਹੀ ਸ਼ੁਗਲ ਜਾਂ ਦਿਲ ਪਰਚਾਵਾ ਹੁੰਦਾ ਹੈ ਮਨਾ ਕੀਤਿਆਂ ਵੀ ਹੱਟ ਨਹੀਂ ਹੁੰਦਾ ਕਿਉਂਕਿ ਸਾਡੀਆਂ ਰੁਚੀਆਂ ਮਲੀਨ ਹੋਣ ਦੇ ਕਾਰਨ ਸਾਡੇ ਅੰਦਰੋਂ ਆਪ ਮੁਹਾਰੇ ਗੰਦੀ ਹਵਾੜ ਨਿਕਲਦੀ ਹੈ। ਇਸ ਤਰ੍ਹਾਂ ਅਸੀਂ ਲੋਕਾਂ ਦੇ ਗੰਦੇ ਛਿੱਦਰ ਫੋਲ ਕੇ ਆਪਣਾ ਮਨ ਹੋਰ ਵੀ ਗੰਦਾ ਕਰੀ ਜਾਂਦੇ ਹਾਂ। ਹਾਂਜੀ ਕਹਿੰਦੇ ਜਿਉਂ ਆਪਾਂ ਕੁਸੰਗਤ ਵਿੱਚ ਚੁਗਲੀ ਨਿੰਦਿਆ ਇਹਨਾਂ ਦੇ ਗੱਲਾਂ ਕਰਦੇ ਹਾਂ ਤਾਂ ਕੀ ਕਰਦੇ ਹਾਂ ਲੋਕਾਂ ਦੇ ਗੰਦੇ ਛਿੱਦਰ ਫੋਲ ਕੇ ਆਪਣਾ ਮਨ ਹੋਰ ਵੀ ਗੰਦਾ ਕਰੀ ਜਾਂਦੇ ਹਾਂ। ਹੁਣ ਮੱਧਮ ਕਿਸਮ ਦੇ ਖਿਆਲ ਕਿਹੜੇ ਖਿਆਲ ਜਿਵੇਂ ਕਿ ਕਿਰਿਆ ਸੋਧਨੀ ਕਿਰਤ ਕਰਨੀ ਖੇਲਣਾ ਸੋਣਾ ਇਹ ਭਾਵੇਂ ਨਿਰਦੋਖ ਪ੍ਰਤੀਤ ਹੁੰਦੇ ਹਨ ਪਰ ਅਸਲ ਵਿੱਚ ਸਭ ਖਿਆਲ ਕਰਮ ਧਰਮ ਆਦਿ ਤ੍ਰੈਗੁਣੀ ਮਾਇਕੀ ਮੰਡਲ ਦੇ ਭਰਮ ਭੁਲਾਵੇ ਅਤੇ ਹੋਮੇ ਦੀ ਰੰਗਤ ਵਿੱਚ ਰੱਬ ਦੀ ਯਾਦ ਵਿੱਚੋਂ ਨਿਕਲ ਕੇ ਜਾਂ ਰੱਬ ਨੂੰ ਭੁਲਾ ਕੇ ਕੀਤੇ ਜਾਂਦੇ ਹਨ। ਸਾਰੇ ਖਿਆਲ ਕਰਮ ਕੀ ਕੀਤੇ ਜਾਂਦੇ ਹਨ ਰੱਬ ਦੀ ਯਾਦ ਚੋਂ ਨਿਕਲ ਕੇ ਜਾਂ ਰੱਬ ਨੂੰ ਭੁਲਾ ਕੇ ਕੀਤੇ ਜਾਂਦੇ ਹਨ ਤੇ ਰੱਬ ਨੂੰ ਵਿਸਾਰਨਾ ਇਹੀ ਮਨ ਨੂੰ ਮੈਲ ਲਾਉਣਾ ਹੈ। ਨਾਮ ਤਿਆਗ ਕਰੇ ਅਨਕਾਜ ਬਿਨਸ ਜਾਏ ਝੂਠੇ ਸਭ ਪਾਜ ਨਾਮ ਸੰਗ ਮਨ ਪ੍ਰੀਤ ਨਾ ਲਾਵੇ ਕੋਟ ਕਰਮ ਕਰਤੋ ਨਰਕ ਜਾਵੇ। ਅਸੀਂ ਆਪੋ ਆਪਣੀ ਰੁਚੀ ਅਨੁਸਾਰ ਇੱਕ ਦੂਜੇ ਤੋਂ ਅਸਰ ਲੈਂਦੇ ਦਿੰਦੇ ਹਾਂ। ਉਦਾਹਰਣ ਦੇ ਤੌਰ ਤੇ ਮੱਖੀ ਇਹ ਗੰਦੀ ਮੰਨੀ ਗਈ ਹੈ ਜੋ ਸਿਰਫ ਗੰਦੇ ਥਾਂ ਤੇ ਬਹਿੰਦੀ ਹੈ ਜਿੱਥੇ ਵੀ ਮੈਲ ਦਾ ਚਿੱਟਾ ਦਾਗ ਪਿਆ ਹੋਵੇ ਉੱਥੇ ਮੱਖੀਆਂ ਇਕੱਠੀਆਂ ਹੋ ਜਾਂਦੀਆਂ ਹਨ। ਮੱਖੀ ਨੂੰ ਗੰਦਗੀ ਨਾਲ ਪਿਆਰ ਹੈ ਇਸ ਲਈ ਗੰਦਗੀ ਮੱਖੀ ਨੂੰ ਖਿੱਚ ਪਾਉਂਦੀ ਹੈ। ਇਹਨਾਂ ਦੀ ਨਜ਼ਰ ਤੇ ਸੁੰਘਣ ਸ਼ਕਤੀ ਇਤਨੀ ਤੀਖਣ ਹੁੰਦੀ ਹੈ ਕਿ ਗੰਦੇ ਮੈਲੇ ਦਾਗ ਨੂੰ ਝੱਟ ਪਛਾਣ ਲੈਂਦੀਆਂ ਹਨ। ਇਹਨਾਂ ਦੇ ਅੰਤਸ਼ਕਰਨ ਵਿੱਚ ਗੰਦਗੀ ਨਾਲ ਪਿਆਰ ਤੇ ਖਿੱਚ ਇਤਨੀ ਤੀਬਰ ਹੁੰਦੀ ਹੈ ਕਿ ਮੁੜ ਮੁੜ ਕੇ ਉਡਾਉਣ ਤੇ ਵੀ ਨਹੀਂ ਹਟਦੀਆਂ ਫਿਰ ਗੰਦਗੀ ਨੂੰ ਚੰਬੜਦੀਆਂ ਹਨ। ਸਾਫ਼ ਤੇ ਨਿਰਮਲ ਥਾਂ ਤੇ ਇਹ ਘੱਟ ਬਹਿੰਦੀਆਂ ਹਨ। ਇਸੇ ਤਰ੍ਹਾਂ ਕੀੜੀਆਂ ਦੀ ਮਿੱਠੇ ਵੱਲ ਖਿੱਚ ਵਾਂਗ ਮੱਖੀ ਦੀ ਗੰਦਗੀ ਵੱਲ ਖਿੱਚ ਜਾਂ ਫਿਤਰਤ ਇਹ ਕੁਦਰਤੀ ਕਾਨੂੰਨ ਜਾਂ ਹੁਕਮ ਅਨੁਸਾਰ ਹੈ। ਕਿਹੜਾ ਹੁਕਮ, ਕਿਹੜਾ ਕਾਨੂੰਨ ਹੈ? ਲਾਈਕ ਅਟਰੈਕਟਸ ਲਾਈਕ। ਤੁਰਦੇ ਕੋ ਤੁਰਦਾ ਮਿਲੇ, ਉੱਡਤੇ ਕੋ ਉੱਡਤਾ, ਜੀਵਤੇ ਕੋ ਜੀਵਤਾ ਮਿਲੇ, ਮੂਹੇ ਕੋ ਮੂਹਾ। ਕੁਦਰਤ ਦੇ ਵਾਯੂਮੰਡਲ ਚ ਅਨੇਕਾਂ ਆਵਾਜ਼ਾਂ ਰਵ ਰਹੀਆਂ ਭਰਪੂਰ ਹਨ। ਜਿਸ ਮੀਟਰ ਤੇ ਵੇਵਲੈਂਥ ਉੱਤੇ ਰੇਡੀਓ ਲਾਇਆ ਹੈ, ਉਸੇ ਮੀਟਰ ਅਤੇ ਵੇਵਲੈਂਥ ਵਾਲੀ ਆਵਾਜ਼ ਨੂੰ ਰੇਡੀਓ ਫੜੇਗਾ, ਹੋਰ ਕਿਸੇ ਆਵਾਜ਼ ਨੂੰ ਨਹੀਂ ਫੜਦਾ। ਇਸੇ ਤਰ੍ਹਾਂ ਇੱਕੋ ਜਿਹੀਆਂ ਚੰਗੀਆਂ ਜਾਂ ਮਾੜੀਆਂ ਰੁਚੀਆਂ ਜਾਂ ਰੰਗਤ ਵਾਲੀਆਂ ਮਨ ਦੀਆਂ ਕਿਰਨਾਂ ਇਹ ਧਾ ਕੇ ਆਪਸ ਚ ਮਿਲਦੀਆਂ ਹਨ। ਹਾਂਜੀ, ਇੱਕੋ ਜੇ ਮਨ, ਇੱਕੋ ਜੇ ਰੁਚੀ ਵਾਲੇ ਮਨ, ਇਹਨਾਂ ਦੀਆਂ ਕਿਰਨਾਂ ਇਹ ਕਹਿੰਦੇ ਧਾ ਕੇ ਆਪਸ ਚ ਇੱਕ ਦੂਜੇ ਨੂੰ ਮਿਲਦੀਆਂ ਹਨ। ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਮਨ ਦੀ ਰੰਗਤ ਜਾਂ ਅੰਤਿਸ਼ਕਰਨ ਆਪਣੇ ਵਰਗੀਆਂ ਹੋਰਨਾਂ ਮਾਨਸਿਕ ਕਿਰਨਾਂ ਨੂੰ ਆਪਣੇ ਵੱਲ ਅਵਸ਼ ਖਿੱਚਦੀਆਂ ਹਨ। ਇਸੇ ਕਰਕੇ ਸ਼ਰਾਬੀ, ਅਮਲੀ, ਚੋਰ, ਵਿਭਚਾਰੀ ਆਦਿ ਇਹ ਨੀਵੀਆਂ ਰੁਚੀਆਂ ਵਾਲਿਆਂ ਨੂੰ ਅਣਜਾਣੇ ਸਹਿਜ ਸੁਭਾਏ ਆਪਣੇ ਵੱਲ ਖਿੱਚ ਪਾਉਂਦੇ ਹਨ, ਸਹਿਜੇ ਸਹਿਜੇ ਉਹਨਾਂ ਨੂੰ ਆਪਣੇ ਵਰਗਾ ਅਮਲੀ ਬਣਾ ਲੈਂਦੇ ਹਨ। ਇਸ ਕੁਦਰਤੀ ਅਸੂਲ ਅਨੁਸਾਰ ਹਰ ਇੱਕ ਇਨਸਾਨ ਆਪਣੇ ਮਨ ਦੀਆਂ ਰੁਚੀਆਂ ਅਨੁਸਾਰ ਆਪੋ ਆਪਣਾ ਵਾਤਾਵਰਣ ਬਣਾ ਰਿਹਾ ਹੈ। ਦੂਜੇ ਲਫਜ਼ਾਂ ਵਿੱਚ ਅਸੀਂ ਆਪੋ ਆਪਣੇ ਖਿਆਲਾਂ ਅਤੇ ਰੁਚੀਆਂ ਅਨੁਸਾਰ, ਹਾਂਜੀ ਆਪਣੇ ਖਿਆਲ ਅਤੇ ਸਾਡੀਆਂ ਆਪਣੀਆਂ ਰੁਚੀਆਂ ਅਨੁਸਾਰ ਅਸੀਂ ਕੀ ਬਣਾ ਰਹੇ ਹਾਂ? ਆਪਣਾ ਵਾਤਾਵਰਣ, ਆਪਣਾ ਅੰਤਿਸ਼ਕਰਨ, ਆਪਣੇ ਨਿੱਕੇ ਜਿਹੇ ਸੰਸਾਰ ਦਾ ਦਾਇਰਾ, ਆਪਣੀ ਜੀਵਨ ਸੇਧ, ਇੱਥੋਂ ਤੱਕ ਕਿ ਆਪਣੀ ਕਿਸਮਤ, ਆਪਣਾ ਚੰਗਾ ਜਾਂ ਮਾੜਾ ਜੀਵਨ ਬਣਾ ਰਹੇ ਹਾਂ ਆਪਣੇ ਮਨ ਦੇ ਖਿਆਲਾਂ ਅਤੇ ਰੁਚੀਆਂ ਅਨੁਸਾਰ। ਆਮ ਜਨਤਾ ਦੀ ਖਿੱਚ ਜਾਂ ਮਨ ਦਾ ਰੁੱਖ ਜਾਂ ਉਹਨਾਂ ਦੀ ਰੁਚੀ ਨੀਵੇਂ ਅਥਵੇ ਮੈਲੇ ਖਿਆਲਾਂ ਵੱਲ ਹੈ, ਕੁਸੰਗਤ ਵੱਲ ਹੈ, ਜਿਸ ਨਾਲ ਉਹ ਆਪਣੇ ਮਨ ਨੂੰ ਹੋਰ ਮਲੀਨ ਕਰੀ ਜਾਂਦੇ ਹਨ ਤੇ ਖਿੰਨ ਖਿੰਨ ਅਣਜਾਣੇ ਸਹਿਜ ਸੁਭਾਏ ਸਮੁੱਚੀ ਨਿਰਮਲ ਕੁਦਰਤ ਨੂੰ ਵੀ ਮਲੀਨ ਤੇ ਗੰਦਲੀ ਕਰੀ ਜਾਂਦੇ ਹਨ। ਇਉਂ ਅਸੀਂ ਆਪਣੇ ਘਰ ਦਾ ਵਾਤਾਵਰਣ ਮਲੀਨ ਕਰਨ ਤੋਂ ਇਲਾਵਾ ਸਮੁੱਚੇ ਬ੍ਰਹਿਮੰਡ ਦੇ ਵਾਤਾਵਰਣ ਨੂੰ ਗੰਦਲਾ ਕਰਨ ਵਿੱਚ ਆਪਣਾ ਹਿੱਸਾ ਪਾ ਰਹੇ ਹਾਂ। ਕਰਤਾਰ ਨੇ ਇਹ ਕੁਦਰਤ ਜੀਵਾਂ ਲਈ ਸੋਹਣੀ, ਸੁਹਾਵਣੀ ਤੇ ਸੁਖਦਾਈ ਬਣਾਈ ਹੈ, ਪਰ ਅਸੀਂ ਆਪਣੀਆਂ ਮਲੀਨ ਰੁਚੀਆਂ ਨਾਲ ਇਸ ਨੂੰ ਮੈਲਾ ਕਰ ਦਿੱਤਾ ਹੈ, ਖਿੰਨ ਖਿੰਨ ਹੋਰ ਮੈਲਾ ਕਰੀ ਜਾ ਰਹੇ ਹਾਂ। ਬਲਿਹਾਰੀ ਕੁਦਰਤ ਦਾ ਵਾਤਾਵਰਣ ਅੱਗੇ ਹੀ ਅਤਿਅੰਤ ਮਲੀਨ ਹੋ ਚੁੱਕਿਆ ਹੈ। ਜੇਕਰ ਬ੍ਰਹਿਮੰਡ ਦੇ ਵਾਤਾਵਰਣ ਨੂੰ ਸੁਧਾਰਨ, ਇਹਨੂੰ ਨਿਰਮਲ ਕਰਨ 'ਚ ਅਸੀਂ ਸਹਾਇਕ ਨਹੀਂ ਹੋ ਸਕਦੇ, ਤਾਂ ਇਹਨੂੰ ਹੋਰ ਗੰਦਿਆਂ ਕਰਨ ਦਾ ਵੀ ਸਾਡਾ ਕੋਈ ਹੱਕ ਨਹੀਂ। ਇਸ ਦਾ ਸਪਸ਼ਟ ਸਬੂਤ ਅਸੀਂ ਬਲਿਹਾਰੀ ਕੁਦਰਤ ਦਾ ਵਾਤਾਵਰਣ ਗੰਦਾ ਕਰਤਾ ਹੈ, ਇਹਦਾ ਸਪਸ਼ਟ ਸਬੂਤ ਕਹਿੰਦੇ ਕੀ ਹੈ ਕਿ ਸਾਰੇ ਸੰਸਾਰ ਵਿੱਚ ਈਰਖਾ, ਦਵੈਤ, ਨਫ਼ਰਤ, ਸਾੜਾ, ਬੇਈਮਾਨੀ, ਭ੍ਰਿਸ਼ਟਾਚਾਰ, ਕਾਲਾ ਬਜ਼ਾਰੀ, ਖੁਦਗਰਜ਼ੀ, ਲੁੱਟ ਖਸੁੱਟ, ਖੋਹਾ ਖਾਈ, ਲੜਾਈਆਂ, ਝਗੜੇ, ਜ਼ੁਲਮ ਆਦਿ ਵਧਦੇ ਜਾਂਦੇ ਹਨ, ਅਤੇ ਦੁਨਿਆਵੀ ਜੀਵਨ ਵਿੱਚ ਸ਼ੱਕ, ਡਰ, ਚਿੰਤਾ, ਸਹਿਮ, ਅਸ਼ਾਂਤੀ, ਖਿੱਚੋਤਾਨ, ਤਣਾਓ, ਢਹਿੰਦੀਆਂ ਕਲਾਂ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ, ਜਿਸ ਨਾਲ ਸਾਡਾ ਜੀਵਨ ਨਰਕਮਈ ਬਣਦਾ ਜਾ ਰਿਹਾ ਹੈ। ਮੇਲਿਆਂ, ਸਿਨੇਮਾ, ਟੀਵੀ, ਥੀਏਟਰ, ਡਰਾਮਿਆਂ ਵਿੱਚ ਤਾਂ ਇਤਨੀ ਭੀੜ ਹੁੰਦੀ ਹੈ ਕਿ ਬਲੈਕ ਵਿੱਚ ਟਿਕਟ ਵਿਕਦੇ ਹਨ, ਪਰ ਸੱਤ ਸੰਗਤ ਵਿੱਚ ਬਹੁਤ ਥੋੜ੍ਹੀ ਹਾਜ਼ਰੀ ਹੁੰਦੀ ਹੈ। ਕਿਉਂ? ਕਿਉਂਕਿ ਸਾਡੇ ਮਨ ਵਿੱਚ ਨੀਵੀਆਂ ਰੁਚੀਆਂ ਦੀ ਬਹੁਲਤਾ ਹੈ, ਜਿਸ ਕਾਰਨ ਸਾਨੂੰ ਉੱਚੇ, ਸੋਹਣੇ, ਨਿਰਮਲ ਖਿਆਲ ਪਾਉਂਦੇ ਹੀ ਨਹੀਂ। ਜੇ ਕਿਸੇ ਨੂੰ ਸਤਸੰਗ ਦੁਆਰਾ ਉਚੇਰੇ ਅਤੇ ਉਸਾਰੂ ਖਿਆਲ ਆਉਂਦੇ ਵੀ ਹਨ, ਤਾਂ ਨੀਵੀਆਂ ਮਲੀਨ ਰੁਚੀਆਂ ਦੀ ਖਿੱਚ ਜਾਂ ਉਕਸਾਹਟ ਨਾਲ ਛੇਤੀ ਹੀ ਅਸੀਂ ਪੁਰਾਣੀ ਨੀਵੀਂ ਰੁਚੀ ਦੇ ਰੋੜ ਵਿੱਚ ਰੁੜ ਜਾਂਦੇ ਹਾਂ। ਅਸੀਂ ਆਪਣੀ ਅਗਿਆਨਤਾ ਅਤੇ ਭਰਮ ਭੁਲਾ ਵਿੱਚ, ਹਾਂਜੀ ਆਪਣੀ ਅਗਿਆਨਤਾ ਵਿੱਚ ਅਸੀਂ ਕੀ ਕਰਦੇ ਹਾਂ? ਅਸੀਂ ਆਪਣੇ ਭੈੜੇ ਵਾਤਾਵਰਣ, ਸਾਡੀਆਂ ਬਿਮਾਰੀਆਂ, ਦੁੱਖ ਕਲੇਸ਼ ਲਈ ਲੋਕਾਂ ਜਾਂ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਹਾਂ, ਪਰ ਗੁਰਬਾਣੀ ਅਨੁਸਾਰ ਸਾਡਾ ਇਹ ਖਿਆਲ ਜਾਂ ਨਿਸ਼ਚਾ ਨਿਰਮੂਲ ਅਤੇ ਗਲਤ ਹੈ। ਹਾਂਜੀ, ਸਾਡੀਆਂ ਬਿਮਾਰੀਆਂ, ਦੁੱਖ ਕਲੇਸ਼ ਲਈ ਕੌਣ ਜ਼ਿੰਮੇਵਾਰ ਹੈ? ਦੱਦੇ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਣਾ। ਅਸਲ ਵਿੱਚ ਅਸੀਂ ਆਪਣੇ ਵਾਤਾਵਰਨ, ਕਿਸਮਤ ਅਤੇ ਭਵਿੱਖ ਦੇ ਚੰਗੇ ਮਾੜੇ ਹੋਣ ਦੇ ਆਪ ਖੁਦ ਜ਼ਿੰਮੇਵਾਰ ਹਾਂ। ਜੇਕਰ ਅਸੀਂ ਆਪਣੇ ਵਾਤਾਵਰਨ, ਕਿਸਮਤ ਅਤੇ ਭਵਿੱਖ ਨੂੰ ਚੰਗੇਰਾ, ਉਚੇਰਾ, ਸੁਖੇਰਾ, ਸੁਨੇਰਾ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਖਿਆਲਾਂ, ਨਿਸ਼ਚਿਆਂ, ਰੁਚੀਆਂ ਅਤੇ ਕਰਮਾਂ ਨੂੰ ਬਦਲਣਾ ਪਵੇਗਾ। ਹਾਂਜੀ, ਖਿਆਲਾਂ, ਨਿਸ਼ਚਿਆਂ, ਰੁਚੀਆਂ ਅਤੇ ਕਰਮਾਂ ਨੂੰ ਬਦਲਣਾ ਪਵੇਗਾ, ਵਰਨਾ ਅਸੀਂ ਆਪਣੀ ਪੁਰਾਣੀ ਮਲੀਨ ਜੀਵਨ ਪ੍ਰਣਾਲੀ ਦੀ ਰੋੜ ਵਿੱਚ ਰੁੜੇ ਜਾਵਾਂਗੇ ਅਤੇ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲਾ ਜੀਵਨ ਬਤੀਤ ਕਰਾਂਗੇ। ਅਸੀਂ ਆਪਣੇ ਘਰ ਦੇ ਅੰਦਰਲਾ ਅਤੇ ਬਾਹਰਲਾ ਉਦਾਲਾ ਪੁਦਾਲਾ ਸਾਫ ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸੋਹਣੇ ਫਰਨੀਚਰ, ਪੜਦਿਆਂ ਅਤੇ ਹੋਰ ਕਈ ਕਿਸਮ ਦੀਆਂ ਸੋਹਣੀਆਂ ਚੀਜ਼ਾਂ ਨਾਲ ਘਰ ਨੂੰ ਸਜਾਉਂਦੇ ਹਾਂ। ਬਾਰ ਬਾਰ ਵੀ ਕਈ ਕਿਸਮ ਦੇ ਫੁੱਲਦਾਰ ਬੂਟਿਆਂ ਆਦਿ ਨਾਲ ਕੋਠੀ ਦਾ ਵਿਹੜਾ ਸਜਾਉਂਦੇ ਹਾਂ। ਇਹ ਕੋਠੀ ਦੀ ਅੰਦਰਲੀ ਅਤੇ ਬਾਹਰਲੀ ਸਫਾਈ ਅਤੇ ਸਜਾਵਟ ਅਸੀਂ ਆਪਣੇ ਵਿੱਤ ਅਨੁਸਾਰ, ਮਨ ਦੀ ਰੀਝ, ਇਹ ਲੋਕਾਚਾਰੀ, ਰੀਸੋ ਰੀਸੀ ਜਾਂ ਫਿਰ ਵਾਹ ਵਾਹ ਦੀ ਭੁੱਖ ਦੀ ਪੂਰਤੀ ਲਈ ਕਰਦੇ ਹਾਂ। ਜਦ ਕਿਸੇ ਵਿਸ਼ੇਸ਼ ਪ੍ਰਾਹੁਣੇ ਜਾਂ ਅਫਸਰ ਨੇ ਆਉਣਾ ਹੋਵੇ ਤਾਂ ਕੋਠੀ ਦੇ ਅੰਦਰ ਬਾਹਰ ਬੜੇ ਚਾਓ ਅਤੇ ਰੀਝਾਂ ਨਾਲ ਵੱਧ ਚੜ ਕੇ ਸਫਾਈ ਅਤੇ ਸਜਾਵਟ ਕਰਨ ਵਿੱਚ ਹਰ ਮੁਮਕਿਨ ਕੋਸ਼ਿਸ਼ ਕਰਦੇ ਹਾਂ। ਪਰ ਅਫਸੋਸ ਅਤੇ ਦੁੱਖ ਦੀ ਗੱਲ ਕਿ ਸਾਡੇ ਅੰਤਰ ਆਤਮੇ ਬਿਰਾਜਮਾਨ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਅਕਾਲ ਪੁਰਖ ਦੇ ਮਨ ਮੰਦਰ ਨੂੰ ਸਾਫ ਸੁਥਰਾ ਰੱਖਣ, ਉਹਨੂੰ ਨਿਰਮਲ ਕਰਨ, ਸਜਾਉਣ, ਰੀਝਾਂ ਲਾਉਣ, ਸ਼ਿੰਗਾਰਨ ਦੀ ਬਾਬਤ ਸਾਨੂੰ ਕਦੇ ਕੋਈ ਖਿਆਲ, ਚਾਓ, ਰੀਝ, ਉੱਦਮ, ਲੋੜ ਨਹੀਂ ਪਾਸਦੀ। ਜਿਤਨੀ ਰੀਝ, ਚਾਓ ਅਤੇ ਯਤਨ ਨਾਲ ਅਸੀਂ ਆਪਣੇ ਤਨ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਅਤੇ ਸਜਾਉਣ 'ਚ ਲਾਉਂਦੇ ਹਾਂ, ਇਹਦੇ ਐਨ ਉਲਟ ਅਸੀਂ ਆਪਣੇ ਹਿਰਦੇ ਦੇ ਸ਼ਹਿਨਸ਼ਾਹ ਦੇ ਮਨ ਮੰਦਰ ਨੂੰ ਕੀ ਕਰਦੇ ਹਾਂ, ਮੈਲੇ ਖਿਆਲਾਂ ਅਤੇ ਗੰਧਲੇ ਵਾਤਾਵਰਨ ਨਾਲ ਮੈਲਾ ਕਰੀ ਜਾਂਦੇ ਹਾਂ। ਇਸ 'ਚ ਆਪਣੀ ਸਿਆਣਪ, ਵਡਿਆਈ ਜਾਂ ਭਲਾ ਮੰਨੀ ਬੈਠੇ ਹਾਂ। ਗੁਰਬਾਣੀ ਦੇ ਨਿੱਤ ਪਾਠ, ਕੀਰਤਨ, ਕਥਾ ਕਰਦਿਆਂ ਸੁਣਦਿਆਂ ਹੋਇਆਂ ਵੀ ਸਾਨੂੰ ਆਪਣੇ ਅੰਤਰਾਤਮੇ ਬਿਰਾਜਮਾਨ ਅਕਾਲ ਪੁਰਖ ਦੀ ਹੋਂਦ ਦੀ ਸੋਝੀ ਜਾਂ ਨਿਸ਼ਚਾ ਨਹੀਂ ਆਉਂਦਾ। ਹਾਂਜੀ, ਅਕਾਲ ਪੁਰਖ ਦੀ ਹੋਂਦ ਸਾਡੇ ਅੰਦਰ, ਇਹਦੇ 'ਤੇ ਸਾਨੂੰ ਨਿਸ਼ਚਾ ਨਹੀਂ ਆਉਂਦਾ। ਭਾਵੇਂ ਗੁਰਬਾਣੀ ਸਾਫ਼ ਲਫ਼ਜ਼ਾਂ ਵਿੱਚ ਬੇਅੰਤ ਤਰੀਕਿਆਂ ਨਾਲ ਪੁਕਾਰ ਪੁਕਾਰ ਕੇ ਸਾਡੇ ਅੰਦਰ ਆਤਮੇ, ਮਨ ਮੰਦਰ, ਨਿੱਜ ਘਰ ਬੇਗਮਪੁਰੇ ਦੀ ਸੂਝ ਬੂਝ ਅਤੇ ਵਡਿਆਈ ਦਰਸਾ ਰਹੀ ਹੈ। ਜੇਕਰ ਸਾਡੇ ਘਰ ਕੋਈ ਵਿਸ਼ੇਸ਼ ਪ੍ਰਾਹੁਣਾ ਰਹਿੰਦਾ ਹੋਵੇ ਤਾਂ ਘਰ ਦੀ ਸਫਾਈ ਅਤੇ ਸਜਾਵਟ ਤੋਂ ਇਲਾਵਾ ਘਰ ਦਾ ਵਾਤਾਵਰਣ ਸ਼ਾਂਤ ਅਤੇ ਪਵਿੱਤਰ ਰੱਖਣ ਦਾ ਅਤਿਅੰਤ ਖਿਆਲ ਰੱਖਦੇ ਹਾਂ ਤਾਂ ਕਿ ਕੋਈ ਰੋਲਾ ਗੋਲਾ, ਸ਼ੋਰ ਸ਼ਰਾਬਾ ਨੇੜੇ ਤੇੜੇ ਨਾ ਹੋਵੇ ਅਤੇ ਇਕਾਂਤ ਅਥਵਾ ਸ਼ਾਂਤ ਵਾਤਾਵਰਣ 'ਚ ਕੋਈ ਵਿਘਨ ਨਾ ਹੋਵੇ। ਹੈਰਾਨੀ ਦੀ ਗੱਲ ਕਿ ਦਿਮਾਗੀ ਤੌਰ 'ਤੇ ਸਮਝਦਿਆਂ, ਜਾਣਦਿਆਂ ਕਿ ਪਰਮੇਸ਼ਰ ਦਾ ਨਿਰਮਲ ਇਲਾਹੀ ਪ੍ਰਕਾਸ਼ ਸਾਡੇ ਅੰਤਰਾਤਮੇ ਵਸਿਆ ਰਸਿਆ ਹੈ, ਫਿਰ ਵੀ ਸਾਨੂੰ ਆਪਣੇ ਪ੍ਰੀਤਮ ਸੱਚੇ ਪਾਤਸ਼ਾਹ ਦੀ ਅੰਤਰਾਤਮੇ, ਉਹਦੀ ਹੋਂਦ, ਉਹਦੀ ਹਜ਼ੂਰੀ ਅਤੇ ਪ੍ਰਕਾਸ਼ ਦਾ ਅਨੁਭਵ ਨਹੀਂ। ਅਤੇ ਸਾਡੀ ਸਮਝ, ਸੋਝੀ, ਗਿਆਨ, ਨਿਸ਼ਚਾ ਸਿਰਫ ਸਾਡੇ ਦਿਮਾਗੀ ਦਾਇਰੇ ਤਾਂ ਹੀ ਸੀਮਤ ਹੈ। ਹੋਮੇ ਵੇੜੇ ਮਨ ਦੇ ਮਾਇਕੀ ਭਰਮ ਪੁਲਾਵੇ 'ਚ ਅਸੀਂ ਇੰਨੇ ਗਲਤਾਨ, ਮਸਤ ਅਤੇ ਢੀਠ ਹੋ ਚੁੱਕੇ ਹਾਂ ਕਿ ਅਨੇਕਾਂ ਧਰਮ ਕਰਮ ਕਰਦਿਆਂ ਹੋਇਆਂ ਵੀ, ਹਾਂਜੀ ਧਰਮ ਕਰਦੇ ਹਾਂ, ਕਰਮ ਕਰਦੇ ਹਾਂ, ਇਹ ਧਰਮ ਕਰਮ ਕਰਦਿਆਂ ਹੋਇਆਂ ਵੀ ਆਪਣੇ ਅੰਤਰਾਤਮੇ ਮਨ ਮੰਦਰ ਨੂੰ ਸਾਫ਼ ਰੱਖਣ ਜਾਂ ਮੈਲ ਤੋਂ ਬਚਾਉਣ ਦਾ ਕਦੇ ਕੋਈ ਖਿਆਲ ਜਾਂ ਸੰਕੋਚ ਨਹੀਂ ਕਰਦੇ। ਇਸ ਤਰ੍ਹਾਂ ਆਪਣੇ ਹਿਰਦੇ ਅੰਦਰ ਪ੍ਰੀਤਮ ਦੇ ਨਿਰਮਲ ਇਲਾਹੀ ਆਸਣ, ਤਖਤ, ਨਿੱਜ ਘਰ, ਸੱਚ ਘਰ, ਬੇਗਮਪੁਰਾ, ਪ੍ਰਕਾਸ਼ ਮੰਡਲ, ਸ਼ਬਦ, ਨਾਮ ਦੇ ਉਦਾਲੇ ਮਾਨਸਿਕ ਵਾਤਾਵਰਨ ਨੂੰ ਜਾਣ ਬੁੱਝ ਕੇ, ਅਵੇਸਲੇ ਹੋ ਕੇ, ਬੇਪਰਵਾਹੀ ਨਾਲ, ਬੇਮੁਖਤਾਈ ਨਾਲ, ਢੀਠਤਾਈ ਨਾਲ, ਚਤੁਰਾਈ ਨਾਲ, ਨਿਮਕ ਨਿਮਕ ਦਿਨਸ ਰਾਤ ਮੈਲਾ ਕਰਨ 'ਚ ਆਪਣੀ ਸਿਆਣਪ ਅਤੇ ਵਡਿਆਈ ਸਮਝਦੇ ਹਾਂ। ਇਸ ਤੋਂ ਇਲਾਵਾ ਪ੍ਰੀਤਮ ਜੀ ਦੇ ਨਿੱਜ ਘਰ ਅਥਵਾ ਮਨ ਮੰਦਰ ਦੇ ਵਿਹੜੇ ਵਿੱਚ ਆਪਣੀਆਂ ਨੀਵੀਆਂ ਰੁਚੀਆਂ ਦੁਆਰਾ ਹੋਮੇ ਦੀਆਂ ਬੜਕਾਂ, ਸਵਾਰਥੀ ਖਿੱਚੋਤਾਨ, ਤ੍ਰਿਸ਼ਨਾ ਦੇ ਭਾਂਬੜ, ਈਰਖਾ ਦਵੈਤ ਦੀ ਜ਼ਹਿਰੀਲੀ ਹਵਾੜ, ਨਫ਼ਰਤ ਦੀ ਧੂੜ, ਸ਼ੱਕ ਦੇ ਬੱਦਲ, ਰੋਸੇ ਗਿਲੇ ਦਾ ਧੂੰਆਂ, ਵਿਸ਼ਿਆਂ ਦੇ ਚੱਖੜ, ਲੋਭ ਦੀ ਲਹਿਰ, ਕ੍ਰੋਧ ਦੀ ਹਨੇਰੀ, ਧਰਮਾਂ ਦੇ ਤੁਸਬ, ਨੀਵੀਆਂ ਰੁਚੀਆਂ ਦੀ ਹਵਾੜ, ਮਲੀਨ ਖਿਆਲਾਂ ਦੀ ਬਦਬੋ, ਮੋਹ ਦੇ ਚਿੱਕੜ ਨਾਲ ਅੰਤਰਾਤਮੇ ਆਪਣੇ ਪ੍ਰੀਤਮ ਪਿਆਰੇ ਦੇ ਇਕਾਂਤ ਤੇ ਸ਼ਾਂਤ ਵਾਤਾਵਰਨ ਵਿੱਚ ਦਿਨ ਰਾਤ ਢੀਠ ਹੋ ਕੇ ਜ਼ਬਰਦਸਤ ਵਿਘਨ ਪਾ ਰਹੇ ਹਾਂ ਤੇ ਮਨ ਮੰਦਰ ਦੇ ਵਿਹੜੇ ਨੂੰ ਮਾਇਆ ਦਾ ਖੇਲ ਅਖਾੜਾ ਬਣਾ ਕੇ ਹਉਮੈ ਦਾ ਪੜਥੂ ਮਚਾ ਰੱਖਿਆ ਹੈ ਤੇ ਪੰਜਾਂ ਦੀ ਫੌਜ ਹਠੀਲੇ ਲਈ ਜੰਗ ਖੇਤਰ ਜਾਂ ਕੁਰੂਸ਼ੇਤਰ ਬਣਾ ਦਿੱਤਾ ਹੈ। ਇਸ ਤਰ੍ਹਾਂ ਅਸੀਂ ਗੁਰੂ ਬਾਬੇ ਦੇ ਦੱਸੇ ਹੋਏ ਪਰਹੇਜ਼, ਕਿਹੜਾ ਪਰਹੇਜ਼, ਸੋ ਕਿਛ ਕਰ ਜਿਤ ਮੈਲ ਨਾ ਲਾਗੇ, ਇਸ ਪਰਹੇਜ਼ ਦੀ ਜਾਣ ਬੁੱਝ ਕੇ ਬੇਪਰਵਾਹ ਹੋ ਕੇ ਉਲੰਘਣਾ ਕਰਦੇ ਹਾਂ ਤੇ ਗੁਰਬਾਣੀ ਦੀ ਤਾਕੀਦੀ ਤਾੜਨਾ ਕੀ ਤਾੜਨਾ ਹੈ, ਮਨ ਮੈਲੇ ਭਗਤ ਨਾ ਹੋਵੀ, ਨਾਮ ਨਾ ਪਾਇਆ ਜਾਏ, ਇਸ ਤੋਂ ਅਣਜਾਣੇ ਹੀ ਅਵੇਸਲੇ ਹੋ ਕੇ, ਮਛਲੇ ਹੋ ਕੇ, ਬੇਮੁੱਖ ਹੋ ਕੇ, ਢੀਠ ਹੋ ਕੇ ਆਪਣੇ ਮਨ ਮੰਦਰ ਨੂੰ ਨਿਤਾ ਪ੍ਰਤੀ ਹੋਰ ਮੈਲਾ ਕਰੀ ਜਾਂਦੇ ਹਾਂ ਤੇ ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਕਹਿੰਦੇ ਜਿਸ ਤਰ੍ਹਾਂ ਸਰੀਰਕ ਬਿਮਾਰੀਆਂ ਦੇ ਇਲਾਜ ਲਈ ਕੀ ਚਾਹੀਦਾ ਹੈ, ਉਹਦੇ ਇਲਾਜ ਲਈ ਸਹੀ ਸ਼ਨਾਖਤ, ਸਿਆਣਾ ਹਕੀਮ, ਸਹੀ ਇਲਾਜ ਤੇ ਪਰਹੇਜ਼ ਦੀ ਲੋੜ ਹੈ। ਉਸੇ ਤਰ੍ਹਾਂ ਮਾਨਸਿਕ ਬਿਮਾਰੀਆਂ ਲਈ ਵੀ ਪਹਿਲਾਂ ਮੈਲ ਦੀ ਸ਼ਨਾਖਤ, ਫਿਰ ਸਾਧ ਸੰਗਤ, ਸੇਵਾ ਭਾਵਨੀ, ਨਾਮ ਸਿਮਰਨ ਅਤੇ ਪਰਹੇਜ਼ ਲਾਜ਼ਮੀ ਹੈ। ਮਾਨਸਿਕ ਬਿਮਾਰੀਆਂ ਲਈ ਗੁਰੂ ਰੂਪ ਬਾਣੀ ਇਹੀ ਸਭ ਤੋਂ ਉੱਚਾ ਸੁੱਚਾ ਸਿਆਣਾ ਅਭੁੱਲ ਵੈਦ ਹੈ, ਜਿਸ ਵਿੱਚ ਸੰਸਾਰ ਦੇ ਸਾਰੇ ਸਰੀਰਕ ਅਤੇ ਮਾਨਸਿਕ ਰੋਗਾਂ ਦੇ ਇਲਾਜ ਲਈ ਅਭੁੱਲ, ਅਟਲ ਅਤੇ ਅਕਸੀਰ ਨੁਸਖੇ ਦਰਜ ਹਨ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਗੁਰਬਾਣੀ ਵਿੱਚ ਦਰਜ ਅਨੇਕਾਂ ਕਾਰਗਰ, ਅਕਸੀਰ ਅਤੇ ਅਜ਼ਮਾਏ ਹੋਏ ਨੁਸਖਿਆਂ ਵਿੱਚੋਂ ਕੁਝ ਨੁਸਖਿਆਂ ਦੇ ਵਿਚਾਰ ਹੇਠਾਂ ਕੀਤੀ ਜਾਂਦੀ ਹੈ। ਹਾਂਜੀ, ਆਪਣੀ ਮੈਲ ਲਾਉਣ ਲਈ ਕਿਹੜੇ ਨੁਸਖੇ ਸਾਨੂੰ ਗੁਰਬਾਣੀ ਦੱਸਦੀ ਹੈ? ਪਹਿਲਾ, ਸਾਧ ਸੰਗਤ। ਜਨਮ ਜਨਮਾਂਤਰਾਂ ਦੀ ਮਨ ਦੀ ਮੈਲ ਲਾਉਣ ਲਈ ਲਗਾਤਾਰ ਸਾਧ ਸੰਗਤ ਵਿੱਚ ਵਿਚਰਨ ਦਾ ਤਾਕੀਦੀ ਹੁਕਮ ਹੈ। ਜਨਮਾਂ ਜਨਮਾਂ ਦੀ ਮੈਲ ਲਾਉਣ ਲਈ ਸਾਧ ਸੰਗਤ ਹੋਏ ਨਿਰਮਲਾ, ਕੱਟੀਏ ਜਮ ਕੀ ਫਾਸ। ਕਰ ਸਾਧ ਸੰਗਤ ਸਿਮਰ ਮਾਦੋ ਹੋਏ ਪਤਿਤ ਪੁਨੀਤ। ਜਨਮ ਜਨਮ ਕੀ ਹੋਮੇ ਮਲ ਲਾਗੀ, ਮਿਲ ਸੰਗਤ ਮਲ ਲੈ ਜਾਵੇਗੋ। ਦੂਜਾ, ਨਾਮ। ਨਾਮੇ ਕਾ ਰੰਗ। ਜਪਜੀ ਸਾਹਿਬ ਦੀ ਇੱਕ ਪੌੜੀ ਚ ਦੱਸਿਆ ਗਿਆ ਹੈ ਕਿ ਮੈਲਾ ਸਰੀਰ ਜਾਂ ਮੈਲੇ ਕੱਪੜੇ ਸਾਬਣ ਨਾਲ ਧੋਤੇ ਜਾਂਦੇ ਹਨ। ਇਸੇ ਤਰ੍ਹਾਂ ਸਾਡੀ ਮਤ ਅਥਵਾ ਮਨ ਇਹ ਨਾਵੇਂ ਕੇ ਰੰਗ ਨਾਲ ਧੋਤਾ ਜਾ ਸਕਦਾ ਹੈ। ਪਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰਸਖੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਨ ਲਈਏ ਉਹ ਧੋਏ। ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਤੀਸਰਾ, ਸਿਮਰਨ ਭਜਨ। ਗੁਰਬਾਣੀ ਵਿੱਚ ਮਨ ਦੀ ਮੈਲ ਲਾਉਣ ਲਈ ਨਾਮ ਸਿਮਰਨ ਅਥਵਾ ਭਜਨ ਕਰਨਾ ਇੱਕ ਸ੍ਰੇਸ਼ਟ ਅਤੇ ਕਾਰਗਰ ਸਾਧਨ ਦੱਸਿਆ ਗਿਆ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਹਰ ਹਰ ਨਾਮ ਜਪੋ ਮੇਰੇ ਮੀਤ, ਨਿਰਮਲ ਹੋਏ ਤੁਮਹਾਰਾ ਚੀਤ। ਐਨ ਇਸ ਨਾਮ ਜਪੋ ਰੇ ਪ੍ਰਾਣੀ, ਮੈਲੇ ਹੱਛੇ ਹੋਈ। ਫਿਰ ਸੇਵਾ। ਭਗਤੀ ਭਾਵਨਾ ਨਾਲ ਸੇਵਾ ਕਰਦਿਆਂ ਹੋਇਆਂ ਮਨ ਦੀ ਮੈਲ ਲੈਂਦੀ ਹੈ, ਮਨ ਨਿਰਮਲ ਹੁੰਦਾ ਹੈ। ਹਾਂਜੀ, ਕਿਵੇਂ ਸੇਵਾ ਕਰਨੀ ਹੈ? ਭਗਤੀ ਭਾਵਨਾ ਨਾਲ। ਗੁਰ ਸੇਵਾ ਤੇ ਮਨ ਨਿਰਮਲ ਹੋਵੇ, ਅਗਿਆਨ ਅੰਧੇਰਾ ਜਾਏ। ਸਾਧ ਕੀ ਸੱਚ ਟਹਿਲ ਕਮਾਨੀ, ਤਬ ਹੋਏ ਮਨ ਸੁਧ ਪ੍ਰਾਣੀ। ਫਿਰ ਸ਼ਬਦ। ਸ਼ਬਦ ਦੁਆਰਾ ਵੀ ਮਨ ਦੀ ਮੈਲ ਲਾਉਣ ਬਾਬਤ ਗੁਰਬਾਣੀ ਇਉਂ ਉਪਦੇਸ਼ ਕਰਦੀ ਹੈ, ਸ਼ਬਦ ਰਤੇ ਸੇ ਨਿਰਮਲੇ, ਤਜ ਕਾਮ ਕ੍ਰੋਧ ਹੰਕਾਰ। ਨਾਨਕ ਇਸ ਮਨ ਕੀ ਮਲ ਇਉਂ ਉਤਰੈ, ਹਉਮੈ ਸ਼ਬਦ ਜਲਾਏ। ਛੇਵੇਂ ਜੀ, ਕੀਰਤਨ। ਹਰੀ ਦਾ ਕੀਰਤਨ ਜਾਂ ਜਸ ਗਾਉਣ ਅਤੇ ਸੁਣਨ ਨਾਲ ਵੀ ਮਨ ਦੀ ਮੈਲ ਲੈ ਜਾਂਦੀ ਹੈ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਫਿਰ ਪ੍ਰੇਮ ਭਾਵਨਾ। ਪ੍ਰੇਮ ਭਾਵਨਾ ਨਾਲ ਵੀ ਮਨ ਦੀ ਮੈਲ ਸੌਖੀ ਲੈ ਸਕਦੀ ਹੈ। ਮਨ ਤਾਂ ਨਿਰਮਲ ਹੋਇਆ, ਲਾਗੀ ਸਾਚ ਪ੍ਰੀਤ। ਅੱਠਵਾਂ, ਚਰਨ ਧੂੜ। ਗੁਰੂਆਂ ਮਹਾਂਪੁਰਖਾਂ ਸੰਤਾਂ ਭਗਤਾਂ ਦੀ ਧੂੜੀ ਨੂੰ ਮਾਇਕੀ ਮੈਲ ਲਾਉਣ ਲਈ ਅਕਸੀਰ ਦੱਸਿਆ ਗਿਆ ਹੈ। ਧੂਰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ। ਜਨਮ ਜਨਮ ਕੀ ਮਲ ਉਤਰੈ, ਗੁਰ ਧੂੜੀ ਨਾ ਪੈ। ਸਾਡੇ ਮਨ ਦੇ ਮੈਲੇ ਅਥਵਾ ਨਿਰਮਲ ਹੋਣ ਦੀ ਨਿਰਖ ਇਉਂ ਕੀਤੀ ਜਾ ਸਕਦੀ ਹੈ। ਹੁਣ ਕਿਵੇਂ ਅਸੀਂ ਪਰਖ ਕਰੀਏ ਕਿ ਸਾਡਾ ਮਨ ਮੈਲਾ ਹੈ ਕਿ ਨਿਰਮਲ ਹੈ? ਸੋ ਇੱਥੇ ਪਰਖ ਹੈ, ਹੁਣ ਆਪਾਂ ਪਰਖ ਕਰ ਲਈਏ। ਸਾਡੇ ਮਨ ਦਾ ਛੋਟੀ ਛੋਟੀ ਗੱਲ ਉੱਤੇ ਸ਼ੱਕ ਕਰਨਾ, ਸ਼ਿਕਾਇਤ ਕਰਨੀ, ਨੁਕਤਾਚੀਨੀ ਕਰਨੀ, ਛਿੱਥੇ ਪੈਣਾ, ਰੋਸ ਕਰਨਾ, ਕੁਲਝਣਾ, ਸੜਨਾ, ਬਲਣਾ, ਨੱਕ ਚੜਾਉਣਾ, ਮੱਥੇ ਵੱਟ ਪਾਉਣਾ, ਉੱਚਾ ਬੋਲਣਾ, ਕ੍ਰੋਧ ਵਿੱਚ ਆਉਣਾ, ਤਾਨੇ ਮਿਹਣੇ ਦੇਣੇ, ਧਮਕੀਆਂ ਦੇਣੀਆਂ, ਵੈਰ ਵਿਰੋਧ ਕਰਨਾ, ਇਹ ਕਹਿੰਦੇ ਸਾਡਾ ਇਹ ਸੁਭਾਅ, ਇਸ ਗੱਲ ਦਾ ਪੱਕਾ ਤੇ ਠੋਸ ਸਬੂਤ ਹੈ ਕਿ ਸਾਡਾ ਮਨ ਮੈਲਾ ਹੈ। ਐਸੀ ਤੀਬਰ ਅਤੇ ਗੂੜੀ ਮਲੀਨਤਾ ਦਾ ਸਾਡੇ ਖਿਆਲਾਂ, ਸੋਚਣੀ, ਸੁਭਾਅ ਅਤੇ ਵਰਤ ਵਰਤਾਰੇ ਅਥਵਾ ਜੀਵਨ ਦੇ ਹਰ ਪੱਖ 'ਚ ਸਹਿਜ ਸੁਭਾਅ ਪ੍ਰਗਟਾਵਾ ਹੁੰਦਾ ਹੈ। ਇਹ ਸਾਰੇ ਮਾਇਕੀ ਔਗਣ ਇਹ ਹਉਮੈ ਦੇ ਭਰਮ ਭੁਲਾਵੇ ਵਿੱਚੋਂ ਉਤਪੰਨ ਹੁੰਦੇ ਹਨ। ਇਸ ਲਈ ਇਹ ਸਾਰੇ ਔਗਣ ਮਾਇਕੀ ਰੰਗਤ ਵਾਲੇ ਅਥਵਾ ਮਲੀਨ ਹੁੰਦੇ ਹਨ। ਹੁਣ ਦੂਜੇ ਪਾਸੇ ਕਹਿੰਦੇ ਇਹਦੇ ਉਲਟ, ਜੇਕਰ ਸਹਿਨਸ਼ੀਲਤਾ, ਦਇਆ, ਖਿਮਾ, ਪਿਆਰ, ਖੇੜਾ, ਮਿੱਠਾ ਬੋਲਣਾ, ਬੁਰੇ ਨਾਲ ਭਲਾ ਕਰਨਾ, ਦੇਖ ਕੇ ਅਣਡਿੱਠ ਕਰਨਾ, ਮੈਤਰੀ ਭਾਵ, ਸੇਵਾ ਭਾਵ, ਆਪਾ ਵਾਰਨਾ ਆਦਿ ਵਾਲਾ ਦੈਵੀ ਸੁਭਾਅ, ਇਹ ਸਾਡੇ ਮਨ ਅਥਵਾ ਅੰਤਿਸ਼ਕਰਨ ਦੇ ਨਿਰਮਲ ਅਤੇ ਮੈਲਹੀਨ ਹੋਣ ਦੀ ਪ੍ਰਤੱਖ ਨਿਸ਼ਾਨੀ ਪ੍ਰਮਾਣ ਹੈ, ਕਿਉਂਕਿ ਇਹਨਾਂ ਸਾਰਿਆਂ ਦੈਵੀ ਗੁਣਾਂ ਦਾ ਸੋਮਾ ਅਕਾਲ ਪੁਰਖ ਹੈ, ਜੋ ਕਿ ਖੁਦ ਮੈਲਹੀਨ ਅਤੇ ਸਦਾ ਨਿਰਮਲ ਹੈ। ਅਸੀਂ ਇਉਂ ਅਸੀਂ ਪਰਖ ਕਰ ਸਕਦੇ ਹਾਂ ਜੀ। ਇਹ ਲੇਖ ਨੰਬਰ 37, ਸੋ ਕਿਛ ਕਰ ਜਿਤ ਮੈਲ ਨਾ ਲਾਗੇ, ਭਾਗ ਤੀਜਾ, ਬਾਰ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ 'ਤੇ ਉਪਲਬਧ ਹੈ ਜੀ। ਗੁਰਮੁਖ ਪਿਆਰਿਆਂ ਨੇ 132 ਲੇਖ ਲਿਖੇ ਹਨ, ਜਿਸ 'ਚ ਨਮੂਨਾ ਮਾਤਰ ਇੱਕ ਲੇਖ ਆਪ ਜੀ ਦੇ ਸਾਹਮਣੇ ਪੜਿਆ ਗਿਆ। 130 ਭੇਟਾ ਹੈ, 130 ਰੁਪਈਏ, 132 ਲੇਖਾਂ ਦੀ, ਬਹੁਤ ਹੀ ਮਾਮੂਲੀ ਹੈ। ਤੁਸੀਂ ਜ਼ਰੂਰ ਲਓ, ਜਿੰਨੇ ਲੇਖ ਤੁਸੀਂ ਲੈ ਸਕਦੇ ਹੋ ਲੈ ਕੇ ਪੜ੍ਹੋ, ਬੱਚਿਆਂ ਨੂੰ ਸੁਣਾਓ, ਆਪਣਾ ਆਇਆ ਜੀਵਨ ਸਫਲ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।